ਅੱਜ ਸਾਡੇ ਨਾਲ ਟੈਲੀਫੋਨ ਲਾਈਨ ਤੇ ਜੁੜੇ ਨੇ ਡਾਕਟਰ ਨੂਪੁਰ ਕਟਾਰੀਆ ਜੀ, ਜੋ ਕਿ ਪੈਰੀਓਡੋਂਟਿਸਟ ਹਨ, ਤੇ ਇਹਨਾਂ ਨਾਲ ਅੱਜ ਮਸੂੜਿਆਂ ਦੀਆਂ ਬਿਮਾਰੀਆਂ ਬਾਰੇ ਗੱਲ ਕਰਨ ਜਾ ਰਹੇ ਹਾਂ। ਡਾਕਟਰ ਕਟਾਰੀਆ, SBS ਦੇ ਪ੍ਰੋਗਰਾਮ ਦੇ ਵਿੱਚ ਬੜਾ ਹੀ ਨਿੱਘਾ ਸਵਾਗਤ ਹੈ ਜੀ ਤੁਹਾਡਾ ਜੀ ਆਇਆਂ ਨੂੰ।
ਥੈਂਕ ਯੂ ਜੀ, ਸ਼ੁਕਰੀਆ ਪ੍ਰੀਤੀ ਜੀ, ਮੈਂ ਤੁਹਾਡੀ ਬੜੀ ਸ਼ੁਕਰਗੁਜ਼ਾਰ ਹਾਂ ਇਸ ਮੌਕੇ ਦੇ ਲਈ ਕਿ ਤੁਸੀਂ ਮੈਨੂੰ ਦਿੱਤਾ ਹੈ ਆਪਣੇ ਪ੍ਰੋਗਰਾਮ ਵਿੱਚ ਬੋਲਣ ਦੇ ਵਾਸਤੇ।
ਡਾਕਟਰ ਕਟਾਰੀਆ, ਪਹਿਲਾਂ ਤਾਂ ਸਾਨੂੰ ਇਹੀ ਦੱਸੋ ਕਿ ਆਮ ਤੌਰ ਤੇ ਲੋਕ ਵੱਧ ਤੋਂ ਵੱਧ ਡੈਂਟਿਸਟ ਕੋਲ ਜਾਂਦੇ ਨੇ ਆਪਣਾ ਰੈਗੂਲਰ ਚੈੱਕਅਪ ਕਰਾਉਣ ਲਈ ਜਾਂ ਬੱਚਿਆਂ ਦੇ ਬ੍ਰੇਸਿਸ ਲਈ, ਪਰ ਪੈਰੀਓਡੋਂਟਿਸਟ ਤੇ ਬਾਕੀ ਤਰ੍ਹਾਂ ਦੇ ਕਈ ਇਹੋ ਜਿਹੇ ਡੈਂਟਿਸਟ ਡਾਕਟਰ ਹਨ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਨਹੀਂ ਹੈ। ਇਸ ਚੀਜ਼ ਤੇ ਥੋੜੀ ਰੋਸ਼ਨੀ ਪਾਓ ਕਿ ਕਿੰਨੇ ਤਰ੍ਹਾਂ ਦੇ ਡੈਂਟਿਸਟ ਹੁੰਦੇ ਹਨ ਤੇ ਇਹਨਾਂ ਦੀਆਂ ਕੀ ਸਪੈਸ਼ਲਿਟੀਜ਼ ਹਨ।
ਹਾਂਜੀ, ਐਕਚੁਅਲੀ ਮੈਂ ਇੱਕ ਪੈਰੀਓਡੋਂਟਿਸਟ ਹਾਂ। ਪੈਰੀਓਡੋਂਟਿਸਟ ਮਸੂੜਿਆਂ ਤੇ ਦੰਦਾਂ ਦੇ ਇੰਪਲਾਂਟ ਦੇ ਸਪੈਸ਼ਲਿਸਟ ਹੁੰਦੇ ਹਾਂ। ਅਸੀਂ ਪਹਿਲੇ 5 ਸਾਲ ਡੈਂਟਿਸਟਰੀ ਪੜ੍ਹਨ ਦੇ ਬਾਅਦ ਕਮ ਸੇ ਕਮ 3 ਸਾਲ ਹੋਰ ਸਪੈਸ਼ਲਿਸਟ ਦੀ ਪੜ੍ਹਾਈ ਕਰਦੇ ਹਾਂ। ਜਨਰਲ ਡੈਂਟਿਸਟ ਐਕਚੁਅਲੀ GP ਦੇ ਹਾਂਦੇ ਹਾਂ, ਸੋ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਅੱਖਾਂ ਦੇ ਤੇ ਦਿਲ ਦੇ ਸਪੈਸ਼ਲਿਸਟ ਹੈ, ਉਸੀ ਤਰ੍ਹਾਂ ਦੰਦਾਂ ਦੇ ਵਿਸ਼ੇ ਦੇ ਕਾਫੀ ਡੈਂਟਿਸਟ ਹੈਗੇ। ਦੇਰ ਆਰ 8 ਟਾਈਪ ਆਫ ਸਪੈਸ਼ਲਿਸਟ, 8 ਬ੍ਰਾਂਚਾਂ ਹੈਗੀ, ਜਿਵੇਂ ਕਿ ਪੈਰੀਓਡੋਂਟਿਸਟ ਜੋ ਕਿ ਮਸੂੜੇ ਦੇ ਸਪੈਸ਼ਲਿਸਟ ਹਾਂ, ਆਰਥੋਡੋਂਟਿਸਟ ਜੋ ਬ੍ਰੇਸਿਸ ਤੇ ਇਨਵਿਜ਼ਲਾਈਨ ਕਰਦੇ ਹਾਂ, ਫਿਰ ਓਰਲ ਸਰਜਨਸ ਹੁੰਦੇ ਆ ਜੋ ਤੁਹਾਡੇ ਵਿਸਡਮ ਟੀਥ ਜਾਂ ਅੱਖਰ ਦੀ ਦਾਲ ਕੱਢਦੇ ਹਾਂ, ਔਰ ਹੋਰ ਬੜੇ ਆਪਰੇਸ਼ਨ ਕਰਦੇ ਹਾਂ। ਪੀਡੋਡੋਂਟਿਸਟ ਜੋ ਕਿ ਬੱਚਿਆਂ ਦੇ ਸਪੈਸ਼ਲਿਸਟ ਹਾਂ, ਐਂਡੋਡੋਂਟਿਸਟ ਜੋ ਕਿ ਦੰਦਾਂ ਦੇ ਜੋ ਨਸਾਂ ਹੈ ਉਹਨਾਂ ਦੇ ਸਪੈਸ਼ਲਿਸਟ ਹਾਂ, ਉਹ ਰੂਟ ਕਨਾਲ ਕਰਦੇ ਹਾਂ। ਇਸੇ ਤਰ੍ਹਾਂ ਰੇਡੀਓਲੋਜਿਸਟ ਵੀ ਹੁੰਦੇ ਹੈ ਤੇ ਓਰਲ ਪੈਥੋਲੋਜਿਸਟ ਹੁੰਦੇ ਹਾਂ ਜੋ ਦੂਜੀ ਬਿਮਾਰੀਆਂ ਦੇ ਇਲਾਜ ਕਰਦੇ ਹਾਂ, ਤੇ ਕਮ ਸੇ ਕਮ 8 ਤਕਰੀਬਨ 8 ਸਪੈਸ਼ਲਿਸਟ ਹਾਂ।
ਤੇ ਤੁਸੀਂ ਪੈਰੀਓਡੋਂਟਿਸਟ ਹੋ ਤੇ ਤੁਹਾਡਾ ਮਸੂੜਿਆਂ ਦੀ ਬਿਮਾਰੀ ਤੇ ਜੋ ਇੰਪਲਾਂਟਸ ਤੁਸੀਂ ਕਹਿੰਦੇ ਹੋ, ਹਾਂਜੀ, ਜੋ ਦੰਦ ਦੀ ਬਜਾਏ ਜਿਹੜੇ ਇੰਪਲਾਂਟਸ ਲਾਏ ਜਾਂਦੇ ਨੇ ਉਹਨਾਂ 'ਚ ਮਾਹਰ ਹੋ ਤੁਸੀਂ, ਤੇ ਸਾਨੂੰ ਇਹ ਦੱਸੋ ਕਿ ਜਿਹੜੀਆਂ ਮਸੂੜਿਆਂ ਦੀਆਂ ਬਿਮਾਰੀਆਂ ਹਨ ਉਹਨਾਂ ਦੇ ਸਿੰਪਟਮਸ ਜਾਂ ਉਹਨਾਂ ਦੇ ਲੱਛਣ ਕਿਹੜੇ ਹਨ।
ਐਕਚੁਅਲੀ ਮਸੂੜੇ ਦੀ ਬਿਮਾਰੀ ਦੇ ਵੈਸੇ ਤੇ ਕਈ ਲੱਛਣ ਨੇ, ਪਰ ਮਸੂੜੋਂ ਵਿੱਚੋਂ ਖੂਨ ਨਿਕਲਦੇ ਆਉਣਾ ਬ੍ਰਸ਼ ਕਰਦੇ ਵੇਲੇ, ਤੇ ਮੂੰਹ ਵਿੱਚ ਬਦਬੂ ਆਉਣਾ, ਤੇ ਕਦੀ ਕਦੀ ਕੁਛ ਪੇਸ਼ੈਂਟਸ ਦੇ ਦੰਦਾਂ ਵਿੱਚ ਗੈਪਸ ਆ ਜਾਂਦੇ ਆ। ਇਹਦੇ ਇਲਾਵਾ ਦੰਦਾਂ ਦਾ ਹਿਲਣਾ, ਮਸੂੜੋਂ ਦਾ ਸੁੱਜਣਾ, ਰਹਿ ਰਹਿ ਉਹਨਾਂ ਵਿੱਚ ਤੀਸ ਉੱਠਣਾ, ਦੰਦਾਂ ਦਾ ਆਪਣੀ ਜਗ੍ਹਾ ਜਾਂ ਥਾਂ ਤੇ ਹਿਲ ਜਾਣਾ, ਇਹ ਕਾਮਨ ਲੱਛਣ ਹੈਗੇ। ਪਰ ਇੰਪੋਰਟੈਂਟ ਗੱਲ ਇਹ ਹੈ ਕਿ ਕਈ ਵਾਰ ਕਈ ਸਾਲਾਂ ਵੇਲੇ ਤੇ ਮਰੀਜ਼ਾਂ ਨੂੰ ਇਹ ਲੱਛਣ ਪਤਾ ਹੀ ਨਹੀਂ ਚੱਲਦੇ, ਜਦ ਤੱਕ ਕਿ ਬਿਮਾਰੀ ਪੂਰੀ ਤਰ੍ਹਾਂ ਤੋਂ ਫੈਲ ਨਹੀਂ ਜਾਂਦੀ। ਬਹੁਤ ਸਾਰੀ ਤੇ ਮਰੀਜ਼ ਨੂੰ ਤਦ ਪਤਾ ਚੱਲਦਾ ਹੈ ਜਦ ਦੰਦ ਬਹੁਤ ਹਿਲਣ ਲੱਗਦੇ ਆ। ਇਹਦਾ ਮਤਲਬ ਇਹ ਹੈ ਕਿ ਬਿਮਾਰੀ ਦੇ ਕਾਰਨ ਦੰਦਾਂ ਨੂੰ ਸਪੋਰਟ ਕਰਨ ਵਾਲੀ ਹੱਡੀ ਕਾਫੀ ਹੱਦ ਤੱਕ ਗਲ ਚੁੱਕੀ ਹੈ ਤੇ ਉਹ ਦੰਦ ਬਚ ਨਹੀਂ ਸਕਦੇ। ਫਿਰ ਵੀ ਮੈਂ ਇਹ ਮੰਨਦੀ ਹਾਂ, ਜਦ ਜਾਗੋ ਤਦ ਸਵੇਰ, ਐਟਲੀਸਟ ਕਮ ਟ੍ਰੀਟਮੈਂਟ ਕਰਾ ਕੇ ਤੁਸੀਂ ਜੋ ਬਾਕੀ ਦੇ ਦੰਦ ਹੈ ਉਹਨਾਂ ਨੂੰ ਬਚਾ ਸਕਦੇ ਹੋ। ਤੇ ਆਈ ਫੀਲ ਦੈਟ ਤੁਹਾਨੂੰ ਯਦਿ ਇਹ ਲੱਛਣ ਦਿਖਦੇ ਆ ਤੁਹਾਨੂੰ ਯੂਨੋ ਜਾਣਾ ਚਾਹੀਦਾ ਪੈਰੀਓਡੋਂਟਿਸਟ।
ਤੁਹਾਡੇ ਕਹਿਣ ਦਾ ਮਤਲਬ ਕਈ ਜਿਹੀਆਂ ਬਿਮਾਰੀਆਂ ਮਸੂੜੇ ਦੀਆਂ ਹੋ ਸਕਦੀਆਂ ਨੇ ਜਿਨ੍ਹਾਂ ਬਾਰੇ ਜਲਦੀ ਨਹੀਂ ਪਤਾ ਲੱਗਦਾ, ਸੋ ਉਹਨਾਂ ਬਿਮਾਰੀਆਂ ਨੂੰ ਫਿਰ ਕਿਸ ਤਰ੍ਹਾਂ ਫੜਿਆ ਜਾਵੇ? ਕੀ ਰੈਗੂਲਰ ਡੈਂਟਿਸਟ ਕੋਲ ਜਾਣ ਦੀ ਜ਼ਰੂਰਤ ਹੈ? ਕਿਉਂਕਿ ਅਕਸਰ ਲੋਕ ਸਪੈਸ਼ਲਿਸਟ ਕੋਲ ਇਸ ਲਈ ਵੀ ਨਹੀਂ ਜਾਂਦੇ ਕਿਉਂਕਿ ਉਹ ਕਹਿੰਦੇ ਉਹਨਾਂ ਦੀ ਮਹਿੰਗਾ ਬਹੁਤ ਪੈਂਦਾ ਹੈ, ਤੇ ਨਾਲੇ ਪਹਿਲਾਂ ਇੱਕ ਹੋਰ ਡੈਂਟਿਸਟ ਕੋਲ ਜਾਣਾ ਪੈਂਦਾ, ਉੱਥੋਂ ਰੈਫਰਲ ਲੈਣਾ ਪੈਂਦਾ, ਫਿਰ ਸਪੈਸ਼ਲਿਸਟ ਕੋਲ ਜਾਣਾ ਪੈਂਦਾ, ਤੇ ਕਈ ਲੋਕ ਇਸੇ ਕਰਕੇ ਆਪਣਾ ਰੈਗੂਲਰ ਚੈੱਕਅਪ ਕਰਾਉਣ ਨਹੀਂ ਜਾਂਦੇ।
ਐਕਚੁਅਲੀ ਮੈਂ ਸਮਝਦੀ ਹਾਂ ਕਿ ਹਰ ਕਿਸੇ ਨੂੰ ਕਮ ਸੇ ਕਮ 6 ਮਹੀਨੇ ਵਿੱਚ ਇੱਕ ਵਾਰ ਤੇ ਜ਼ਰੂਰ ਜਾਣਾ ਚਾਹੀਦਾ ਡੈਂਟਿਸਟ ਪਾਸੋਂ। ਨਾ ਡੈਂਟਿਸਟ ਦੇ ਨਾਲ ਰੈਗੂਲਰ ਚੈੱਕਅਪ ਤੇ ਬਹੁਤ ਜ਼ਰੂਰੀ ਹੈਗੇ, ਪਰ ਤੁਹਾਨੂੰ ਨੂੰ ਇੱਕ ਗੱਲ ਦੱਸਣੀਆਂ ਚਾਹੁੰਦੀ ਹਾਂ, ਆਸਟ੍ਰੇਲੀਆ ਵਿੱਚ ਤੁਹਾਨੂੰ ਅਗਰ ਇੱਕ ਡੈਂਟਲ ਸਪੈਸ਼ਲਿਸਟ ਦੇ ਪਾਸ ਜਾਣਾ ਹੈ, ਤੁਹਾਨੂੰ ਜ਼ਰੂਰਤ ਨਹੀਂ ਹੈਗੀ ਡੈਂਟਿਸਟ ਤੋਂ ਰੈਫਰ ਲੈਣ ਦੀ, ਤੁਸੀਂ ਡਾਇਰੈਕਟਲੀ ਆ ਸਕਦੇ ਹੋ। ਇਹ ਬਹੁਤ ਬੜਾ ਫਰਕ ਹੈ ਰੈਗੂਲਰ ਮੈਡੀਕਲ ਸਪੈਸ਼ਲਿਸਟ ਔਰ ਡੈਂਟਲ ਸਪੈਸ਼ਲਿਸਟ ਕੀ ਟ੍ਰੀਟਮੈਂਟ ਮੈਂ, ਤੁਸੀਂ ਡਾਇਰੈਕਟਲੀ ਸਾਨੂੰ ਅਪਰੋਚ ਕਰ ਸਕਦੇ ਹੋ। ਅਗਰ ਕੋਈ ਲੱਛਣ ਤੁਹਾਨੂੰ ਦਿਖਦਾ ਹੈ ਤੁਸੀਂ ਸਾਡੇ ਕੋਲ ਆਓ, ਅਸੀਂ ਐਗਜ਼ਾਮੀਨੇਸ਼ਨ ਕਰਕੇ ਟ੍ਰੀਟ ਕਰ ਸਕਦੇ ਹਾਂ। ਜਹਾਂ ਤੱਕ ਕਿ ਪੈਸੋਂ ਜਾਂ ਫਾਈਨੈਂਸ਼ੀਅਲ ਪ੍ਰੋਬਲਮ ਕੀ ਬਾਤ ਆਤੀ ਹੈ, ਆਸਟ੍ਰੇਲੀਆ ਮੈਂ ਕਾਫੀ ਸਾਰੇ ਐਸੇ ਪਲਾਨਸ ਹੈ ਜੋ ਤੁਸੀਂ ਜਾ ਸਕਦੇ ਹੋ, ਅਸੀਂ ਟੇਲਰ ਮੇਕ ਕਰ ਸਕਦੇ ਹਾਂ ਤੁਹਾਡੇ ਪ੍ਰੋਬਲਮ, ਸੋ ਵੀ ਕੈਨ ਐਕਚੁਅਲੀ ਹੈਲਪ ਯੂ।
ਤੁਹਾਡੇ ਕਹਿਣ ਦਾ ਮਤਲਬ ਕਿ ਪੇਮੈਂਟ ਪਲਾਨ ਬਣਾਇਆ ਜਾ ਸਕਦਾ
ਹੈ, ਪੇਮੈਂਟ ਪਲਾਨ ਹੋ ਸਕਦੇ ਹੈ, ਔਰ ਇਹ ਕਾਫੀ ਕਲੀਨਿਕਸ ਮੇ ਹੁੰਦਾ।
ਤੇ ਸਾਨੂੰ ਇਹ ਦੱਸੋ ਕਿ ਮੁੱਖ ਕਿਹੜੀਆਂ ਮਸੂੜੇ ਦੀਆਂ ਬਿਮਾਰੀਆਂ ਨੇ ਜਿਨ੍ਹਾਂ ਦਾ ਕਾਫੀ ਨੁਕਸਾਨ ਹੋ ਸਕਦਾ?
ਦੋ ਤਰੀਕੇ ਕੀ ਮੇਨ ਬਿਮਾਰੀਆਂ ਹੈ, ਜਿੰਜੀਵਾਈਟਿਸ ਤੇ ਪੈਰੀਓਡੋਂਟਾਈਟਿਸ। ਜਿੰਜਵਾਈਟਿਸ ਵਿੱਚ ਮਸੂੜੇ ਤੇ ਹੀ ਬੇਸਿਕ ਅਸਰ ਪੈਂਦਾ ਹੈ ਤੇ ਹੱਡੀ ਇਨਵੋਲਵ ਨਹੀਂ ਹੁੰਦੀ, ਜਦਕਿ ਪੈਰੀਡੋਨਥਾਈਟਿਸ ਦੇ ਅੰਦਰ ਜੋ ਹੈ ਪ੍ਰੋਬਲਮ ਮਸੂੜੇ ਤੇ ਹੱਡੀ ਦੋਨੋਂ ਵਿੱਚ ਹੁੰਦੀ ਹੈ ਤੇ ਹੱਡੀ ਗਲਣੀ ਸ਼ੁਰੂ ਹੋ ਜਾਂਦੀ ਹੈ ਤੇ ਦਾਂਤ ਖੁੱਲ ਸਕਦੇ ਹਨ ਔਰ ਪ੍ਰੋਬਲਮ ਇਤਨੀ ਵੱਧ ਸਕਦੀ ਹੈ ਕਿ ਸਾਰੀ ਕੀ ਸਾਰੀ ਬਿਮਾਰੀ ਸਰੀਰ ਮੇ ਬਾਕੀ ਜਗ੍ਹਾ ਤੇ ਵੀ ਫੈਲ ਸਕਦੀ ਹੈ। ਮਸੂੜਾ ਤੇ ਜ਼ਿਆਦਾ ਹੱਡੀ ਗਲ ਜਾਂਦੀ ਹੈ ਤੇ ਤੁਸੀਂ ਇਸ ਤਰ੍ਹਾਂ ਸਮਝੋ, ਮਸੂੜਾ ਤੇ ਸੋਫਟ ਟਿਸ਼ੂ ਹੈ, ਨਰਮ ਮੁਲਾਇਮ ਚੀਜ਼ ਹੈਗੀ, ਉਸਦੇ ਥੱਲੋਂ ਹੱਡੀ ਹੈ, ਉਹ ਹੱਡੀ ਨੂੰ ਕਵਰ ਕਰਦਾ ਹੈ ਤੇ ਪ੍ਰੋਬਲਮ ਹੱਡੀ ਦੀ ਹੈ ਐਕਚੁਅਲੀ, ਪਰ ਕਿਉਂਕਿ ਸਾਨੂੰ ਖਾਲੀ ਮਸੂੜੋਂ ਵਿੱਚ ਪ੍ਰੋਬਲਮ ਦਿਖਦੀ ਹੈ ਤੇ ਅਸੀਂ ਉਸਨੂੰ ਮਸੂੜੋਂ ਦੀ ਬਿਮਾਰੀ ਕਹਿੰਦੇ ਹਾਂ, ਤੁਸੀਂ ਇਹਨਾਂ ਨੂੰ ਹੱਡੀ ਦੀ ਬਿਮਾਰੀ ਵੀ ਕਹਿ ਸਕਦੇ ਹੋ।
ਤੇ ਤੁਸੀਂ ਕਹਿ ਰਹੇ ਸੀ ਕਿ ਮਸੂੜਿਆਂ ਦੀਆਂ ਬਿਮਾਰੀਆਂ ਦੇ ਨਾਲ ਸਰੀਰ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਅਸਰ ਪੈ ਸਕਦਾ?
ਹਾਂਜੀ, ਇਹ ਬਿਲਕੁਲ ਸਹੀ ਸੁਣਾ ਤੁਸੀਂ। ਅਸਲ ਮੈਂ ਕਾਫੀ ਰਿਸਰਚ ਕਰਨ ਬਾਅਦ ਗੰਮਸ ਦੀ ਬਿਮਾਰੀ ਤੇ ਕੁਝ ਹੋਰ ਬਿਮਾਰੀਆਂ ਵਿੱਚ ਐਸੋਸੀਏਸ਼ਨ ਪਾਈ ਗਈ ਹੈ, ਜਿਵੇਂ ਕਿ ਹਾਰਟ ਡਿਜ਼ੀਜ਼, ਸਟ੍ਰੋਕ, ਡਾਇਬਟੀਜ਼ ਜਾਂ ਸ਼ੂਗਰ ਪ੍ਰੋਬਲਮ ਤੁਸੀਂ ਕਹਿ ਲਓ। ਐਕਚੁਅਲੀ ਮਸੂੜੇ ਦੀ ਬਿਮਾਰੀ ਦੇ ਕਾਰਨ ਹੁੰਦੇ ਆ ਬੈਕਟੀਰੀਆ ਜੋ ਕਿ ਗੰਮਸ ਦੇ ਨੀਚੇ ਰਹਿੰਦੇ ਆ, ਤੇ ਤੁਸੀਂ ਸਮਝੋ ਇੱਕ ਤਰਫ ਗਮ ਡਿਜ਼ੀਜ਼ ਕਰਨ ਵਾਲੇ ਬੈਕਟੀਰੀਆ ਹੈ ਤੇ ਦੂਜੀ ਤਰਫ ਸਾਡਾ ਇਮਿਊਨ ਸਿਸਟਮ, ਅੰਦਰੂਨੀ ਸ਼ਕਤੀ ਹੈ ਜੋ ਕਿ ਹਰ ਬੈਕਟੀਰੀਆ ਦੇ ਨਾਲ ਲੜ ਸਕਦੀ ਹੈ। ਗਮ ਡਿਜ਼ੀਜ਼ ਦੇ ਪੇਸ਼ੈਂਟ ਵਿੱਚ ਉਹਨਾਂ ਦਾ ਇਮਿਊਨ ਸਿਸਟਮ ਕੁਝ ਕੈਮੀਕਲ ਮੀਡੀਏਟਰ ਬਣਾਤਾ ਹੈ, ਇਹ ਮਕੈਨੀਕਲ ਖੂਨ ਦੇ ਰਾਸਤੇ ਸਾਰੇ ਸਰੀਰ ਵਿੱਚ ਫੈਲ ਸਕਦੇ ਹਨ, ਇਸ ਤਰ੍ਹਾਂ ਹਾਰਟ, ਲੰਗ ਜਾਂ ਪੈਂਕ੍ਰੀਅਸ ਇਫੈਕਟ ਹੁੰਦੇ ਹਨ। ਸੋ ਗਮ ਟ੍ਰੀਟਮੈਂਟ ਵਿੱਚ ਬੈਕਟੀਰੀਆ ਅਲਟਰਾਸੋਨਿਕ ਮਸ਼ੀਨ ਤੇ ਕੁਝ ਹੈਂਡ ਇੰਸਟਰੂਮੈਂਟ ਦੇ ਨਾਲ ਕੱਟ ਦਿੱਤੇ ਜਾਂਦੇ ਆ, ਇਸ ਤਰ੍ਹਾਂ ਕੈਮੀਕਲ ਕਮ ਹੋ ਜਾਂਦੇ ਆ ਤੇ ਹਾਰਟ ਪ੍ਰੋਬਲਮ ਤੇ ਡਾਇਬਟੀਜ਼ ਪ੍ਰੋਬਲਮ ਤੇ ਉੱਤੇ ਪੋਜ਼ਿਟਿਵ ਇਫੈਕਟ ਹੁੰਦਾ। ਡਾਇਬਟੀਜ਼ ਦੀ ਗੱਲ ਚੱਲੀਏ ਤੇ ਮੈਂ ਦੱਸਣਾ ਚਾਹੂੰਗੀ ਕਿ ਡਾਇਬਟੀਜ਼ ਨੇ ਗਮ ਪ੍ਰੋਬਲਮ ਹੈਲਦੀ ਲੋਕਾਂ ਦੇ ਮੁਕਾਬਲੇ ਜ਼ਿਆਦਾ ਪਾਈ ਜਾਂਦੀਆਂ ਹੈ। ਰੀਜ਼ਨ ਇਹ ਹੈ ਕਿ ਡਾਇਬਟੀਜ਼ ਵਿੱਚ ਵਾਈਟ ਬਲੱਡ ਸੈਲਸ ਕਾਫੀ ਕਮ ਕੰਮ ਕਰਦੇ ਹੈ ਤੇ ਨਾਲ ਹੀ ਨਾਲ ਹੀਲਿੰਗ ਵੀ ਹੌਲੇ ਰੇਟ ਤੇ ਹੁੰਦੀ ਹੈ, ਇਸ ਵਾਸਤੇ ਡਾਇਬਟੀਜ਼ ਵਿੱਚ ਗਮ ਪ੍ਰੋਬਲਮ ਇੱਕ ਮੇਨ ਕੰਪਲੀਕੇਸ਼ਨ ਹੋ ਜਾਂਦੀ ਹੈ।
ਤੇ ਅੱਜ ਕੱਲ ਅਸੀਂ ਹੈਲਥ ਮੈਗਜ਼ੀਨਸ ਹੋ ਗਿਆ ਜਾਂ ਇਸ਼ਤਿਹਾਰ ਛਪਦੇ ਨੇ ਉਹਨਾਂ ਦੇ ਵਿੱਚ ਦੇਖਦੇ ਹਾਂ ਕਿ ਜੋ ਫਲੋਸਿੰਗ ਹੈ ਉਹ ਵੀ ਕਾਫੀ ਜ਼ਰੂਰੀ ਹੈ ਤੇ ਫਲੋਸਿੰਗ ਨੂੰ ਹਾਰਟ ਅਟੈਕ ਨਾਲ ਕਾਫੀ ਜੋੜਿਆ ਜਾਂਦਾ ਹੈ, ਇਸ ਦਾ ਕੀ ਕਾਰਨ ਹੈ?
ਐਕਚੁਅਲੀ ਫਲੋਸਿੰਗ ਬਹੁਤ ਜ਼ਰੂਰੀ ਹੈਗੀ, ਜੇ ਅਸੀਂ ਫਲੋਸ ਨਹੀਂ ਨਾ ਕਰਦੇ ਤੇ 30% ਦੰਦ ਦਾ ਸਰਫੇਸ ਸਾਫ ਨਹੀਂ ਹੁੰਦਾ, ਇਸ ਕਾਰਨ ਵਿੱਚ ਬੈਕਟੀਰੀਆ ਕਾਫੀ ਜ਼ਿਆਦਾ ਮਾਤਰਾ ਵਿੱਚ ਹੋ ਜਾਂਦੇ ਆ ਤੇ ਜੇ ਕੈਮੀਕਲ ਜੇ ਬਣਦੇ ਆ ਇਸ ਦੇ ਓਪੋਜ਼ਿਟ ਇਹ ਬਹੁਤ ਹਾਨੀਕਾਰਕ ਹੋ ਜਾਂਦੇ ਆ ਤੇ ਖੂਨ ਦੇ ਰਾਸਤੇ ਵਿੱਚ ਇਹ ਹਾਰਟ ਪ੍ਰੋਬਲਮ ਕ੍ਰੀਏਟ ਕਰਦੇ ਆ ਤੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਫਲੋਸ ਕਰੀਏ, ਅਸੀਂ 2 ਵਾਰੀ ਬ੍ਰਸ਼ ਕਰੀਏ ਤੇ ਇਸ ਸਾਨੂੰ ਇਹ ਪਤਾ ਲੱਗਦਾ ਹੈ ਕਿ ਕੋਈ ਲੱਛਣ ਹੈ ਮਸੂੜਾਂ ਦੀ ਬਿਮਾਰੀ ਦੇ, ਅਸੀਂ ਜਾਈਏ ਤੇ ਟ੍ਰੀਟਮੈਂਟ ਕਰਾਈਏ।
ਤੇ ਡਾਕਟਰ ਸਾਹਿਬ, ਸਮੋਕਿੰਗ ਦਾ ਮਸੂੜਿਆਂ ਤੇ ਕੋਈ ਅਸਰ ਪੈਂਦਾ ਹੈ?
ਸਮੋਕਿੰਗ ਤੇ ਬਹੁਤ ਬੜਾ ਰਿਸਕ ਫੈਕਟਰ ਹੈ, ਨੰਬਰ 1 ਰਿਸਕ ਫੈਕਟਰ ਹੈ ਐਨਵਾਇਰਨਮੈਂਟਲ ਵਾਲਾ। ਸਮੋਕਿੰਗ ਮੇ ਦੰਦਾਂ ਦੇ ਮਸੂੜੇ ਦੀ ਬਲੱਡ ਸਪਲਾਈ ਅਫੈਕਟਡ ਹੁੰਦੀ ਹੈ ਤੇ ਜੇ ਕੈਮੀਕਲ ਜੋ ਪਾਏ ਜਾਂਦੇ ਹੈ ਤੇ ਜੋ ਬੈਕਟੀਰੀਆ ਪਾਏ ਜਾਂਦੇ ਹੈ ਇਹ ਬਹੁਤ ਹਾਨੀਕਾਰਕ ਹੁੰਦੇ ਹੈ, ਬਹੁਤ ਨੁਕਸਾਨਦਾਈ ਹੁੰਦੇ ਹੈ। ਬੈਕਟੀਰੀਆ ਵੀ ਜੋ ਉਨਕੀ ਜੋ ਕੰਪੋਜੀਸ਼ਨ ਹੁੰਦੀ ਹੈ ਇਹ ਜ਼ਿਆਦਾ ਗ੍ਰੈਮ ਨੈਗੇਟਿਵ ਅਸੀਂ ਕਹਿੰਦੇ ਹਾਂ, ਗ੍ਰੈਮ ਨੈਗੇਟਿਵ ਇੱਕ ਡਿਫਰੈਂਟ ਟਾਈਪ ਆਫ ਬੈਕਟੀਰੀਆ ਹੁੰਦੇ ਹੈ ਜੇ ਖਾਸ ਟਾਈਪ ਕੇ ਹੋਤੇ ਹੈ, ਜ਼ਿਆਦਾ ਹਾਨੀਕਾਰਕ ਹੋਤੇ ਹੈ ਔਰ ਉਹਨਾਂ ਨੂੰ ਆਕਸੀਜਨ ਦੀ ਵੀ ਜ਼ਰੂਰਤ ਨਹੀਂ ਹੁੰਦੀ ਤੇ ਐਨਾਰੋਬਿਕ, ਯੂ ਨੋ, ਸੋ ਐਨਾਰੋਬਿਕ ਗ੍ਰੈਮ ਨੈਗੇਟਿਵ ਬੈਕਟੀਰੀਆ ਬਹੁਤ ਜ਼ਿਆਦਾ ਹੁੰਦੇ ਹੈ ਤੇ ਪੂਰੀ ਕੰਪੋਜੀਸ਼ਨ ਬਦਲ ਜਾਂਦੀ ਹੈ ਤੇ ਸਮੋਕਿੰਗ ਤੇ ਨੰਬਰ 1 ਰਿਸਕ ਫੈਕਟਰ ਹੈ। ਮੇਰੇ ਪਾਸ ਅਗਰ 10 ਨਵੇਂ ਪੇਸ਼ੈਂਟ ਹੁੰਦੇ ਹੈ ਉਹਨਾਂ ਵਿੱਚ ਕਮ ਸੇ ਕਮ 8 ਪੇਸ਼ੈਂਟ ਸਮੋਕਰਸ ਹੁੰਦੇ ਹੈ।
ਭਾਰਤੀ ਪਿਛੋਕੜ ਦੇ ਜੋ ਮਰੀਜ਼ ਨੇ ਜਾਂ ਪੰਜਾਬੀ ਪਿਛੋਕੜ ਦੇ ਜੋ ਮਰੀਜ਼ ਨੇ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਮਸੂੜਿਆਂ ਦੀ ਕਿਹੜੀ ਬਿਮਾਰੀ ਪਾਈ ਜਾਂਦੀ ਹੈ ਜਾਂ ਕਿਹੜੀ ਤੁਸੀਂ ਤਕਲੀਫ ਦੇਖਦੇ ਹੋ ਸਭ ਤੋਂ ਜ਼ਿਆਦਾ?
ਭਾਰਤੀ ਲੋਕਾਂ ਵਿੱਚ ਤੇ ਸਭ ਤੋਂ ਜ਼ਿਆਦਾ ਪੈਰੀਡੋਨਥਾਈਟਿਸ ਹੁੰਦੀ ਹੈ। ਤੁਸੀਂ ਸੁਣਿਆ ਹੋਗਾ ਕਿ ਜਿਸ ਤਰ੍ਹਾਂ ਅਸੀਂ ਬੜੇ ਹੋਦੇ ਜਾਂਦੇ ਹਾਂ ਸਾਡੇ ਦੰਦ ਕਮਜ਼ੋਰ ਹੋ ਜਾਂਦੇ ਹਾਂ ਤੇ ਫਿਰ ਇਹ ਕੱਟ ਦਿੱਤੇ ਜਾਂਦੇ ਆ ਜਾਂ ਨਿਕਲ ਜਾਂਦੇ ਆ। ਐਕਚੁਅਲੀ ਇਹ ਬਹੁਤ ਬੜਾ ਮਿਥ ਹੈ, ਐਕਚੁਅਲੀ ਮੈਂ ਤਾਂ ਪ੍ਰੋਬਲਮ ਸਾਡੇ ਸੋਚ ਵਿੱਚ ਹੈ, ਸਾਨੂੰ ਆਪਣਾ ਮਾਇੰਡ ਸੈਟ ਚੇਂਜ ਕਰਨਾ ਚਾਹੀਦਾ। ਕਾਫੀ ਲੋਕ ਇਹ ਸੋਚਦੇ ਹੈ ਕਿ ਅਸੀਂ ਦੰਦ ਦੀ ਅਗਰ ਜੇ ਬਿਮਾਰੀ ਹੈ ਜੇ ਮਸੂੜਨ ਦੀ ਬਿਮਾਰੀ ਅਸੀਂ ਦੰਦਾਂ ਨੂੰ ਕੱਟ ਦਈਏ ਐਂਡ ਆਰਟੀਫਿਸ਼ਲ ਦਾਂਤ ਲਗਾ ਦਈਏ ਪਰ ਐਕਚੁਅਲੀ ਜੋ ਕੰਫਰਟ ਖਾਣ ਦੇ ਬੋਲਦੇ ਹੱਸਦੇ ਵਿੱਚ ਆਪਣੇ ਦੰਦਾਂ ਦੇ ਨਾਲ ਆ ਸਕਦਾ ਉਹ ਆਰਟੀਫਿਸ਼ਲ ਡੈਂਚਰ ਜਾਂ ਡੈਂਟਲ ਇੰਪਲਾਂਟਸ ਤੋਂ ਵੀ ਨਹੀਂ ਆ ਸਕਦਾ। ਦੰਦ ਵੀ ਸਾਡੇ ਸਰੀਰ ਦੇ ਇੰਪੋਰਟੈਂਟ ਪਾਰਟ ਹੈਗੇ ਤੇ ਅਸੀਂ ਸਾਰੀ ਉਮਰ ਉਹਨਾਂ ਨੂੰ ਹੈਲਦੀ ਰੱਖ ਸਕਦੇ ਹਾਂ, ਬਟ ਸਾਨੂੰ ਕੁਛ ਗੱਲਾਂ ਦੇ ਉੱਤੇ ਇੰਪੋਰਟੈਂਸ ਦੇਣੀ ਚਾਹੀਦੀ ਹੈ। ਸਪੈਸ਼ਲੀ ਵੇਖਿਆ ਹੈ ਕਿ ਸਾਡੇ ਭਾਰਤੀ ਭਾਈ ਭੈਣ ਇੰਨਾ ਖਿਆਲ ਨਹੀਂ ਰੱਖਦੇ, ਉਹਨਾਂ ਨੂੰ ਇਹ ਲੱਗਦਾ ਹੈ ਕਿ ਆਪਾਂ ਡੈਂਚਰ ਲਗਾ ਲਿਆਂਗੇ, ਪਰ ਇਹ ਕਦੇ ਵੀ ਹੱਲ ਨਹੀਂ ਹੁੰਦਾ। ਸਾਨੂੰ ਦੋ ਵਾਰੀ ਦਿਨ ਵਿੱਚ ਫਲੋਸਿੰਗ ਤੇ ਬ੍ਰਸ਼ਿੰਗ ਕਰਨੀ ਚਾਹੀਦੀ ਹੈ ਤੇ ਸਾਨੂੰ ਜ਼ਰੂਰ ਡੈਂਟਲ ਸਪੈਸ਼ਲਿਸਟ ਦੇ ਪਾਸ ਜਾਣਾ ਚਾਹੀਦਾ ਹੈ ਜੇ ਸਾਨੂੰ ਮਸੂਰਾਂ ਦੀ ਬਿਮਾਰੀ ਹੈ।
ਕੀ ਜਿਹੜੇ ਇੰਪਲਾਂਟਸ ਲੋਕੀ ਲਗਵਾਉਂਦੇ ਨੇ ਕੀ ਉਹ ਪਰਮਨੈਂਟ ਹੁੰਦੇ ਨੇ ਕਿ ਉਹ ਇੱਕ ਵਾਰ ਲਵਾ ਲਿਆ ਤੇ ਬਸ ਠੀਕ ਹੈ ਉਹ ਫਿਰ ਖਰਾਬ ਨਹੀਂ ਹੋਏਗਾ?
ਐਕਚੁਅਲੀ ਇਹ ਵੀ ਬਹੁਤ ਬੜੀ ਮਿੱਥ ਹੈ। ਤੁਸੀਂ ਸੁਣਿਆ ਹੋਗਾ ਹਿਪ ਇੰਪਲਾਂਟਸ ਹੁੰਦੇ ਆ ਤੇ ਨੀ ਇੰਪਲਾਂਟਸ ਹੁੰਦੇ ਆ, ਇਹ ਤਾਂ ਬਹੁਤ ਸਾਲਾਂ ਤੋਂ ਹੈ। ਈਵਨ ਡੈਂਟਲ ਇੰਪਲਾਂਟਸ ਵੀ ਪਿਛਲੇ 30 ਸਾਲਾਂ ਤੋਂ ਹੈ। ਪਰ ਇੱਕ ਬਾਤ ਜੋ ਇੰਪੋਰਟੈਂਟ ਬਾਤ ਇਹ ਹੈ ਕਿ ਅਗਰ ਆਪ ਕਿਸੀ ਆਰਥੋਪੈਡਿਕ ਸਰਜਨ ਦੇ ਪਾਸ ਵੀ ਜਾਓ, ਉਹ ਤੁਹਾਨੂੰ ਕਹੇਗਾ ਕਿ ਆਪਾਂ ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ 10 ਸਾਲ ਦੀ ਗਾਰੰਟੀ ਦੇਣਗੇ ਨੀ ਇੰਪਲਾਂਟ ਦੀ, ਜਦਕਿ ਨੀ ਇੰਪਲਾਂਟ ਸਾਡੇ ਮਾਸ ਵਿੱਚ ਕੰਪਲੀਟਲੀ ਕਵਰਡ ਹੈ, ਤੁਸੀਂ ਉਹਨੂੰ ਵੇਖ ਨਹੀਂ ਸਕਦੇ, ਉਹ ਬਾਹਰ ਕੇ ਇਨਵਾਇਰਮੈਂਟ ਤੋਂ ਬਿਲਕੁਲ ਬਚਿਆ ਹੋਇਆ। ਜਦਕਿ ਡੈਂਟਲ ਇੰਪਲਾਂਟ ਮੂੰਹ ਕੇ ਅੰਦਰ ਹੈ ਜੋ ਕਿ ਬਹੁਤ ਹੀ ਪ੍ਰੋਬਲਮੈਟਿਕ ਹੈ, ਕਿਉਂਕਿ ਮੂੰਹ ਬਹੁਤ ਹੀ ਇੱਕ ਅੰਧੇਰੇ ਵਾਲੀ ਜਗ੍ਹਾ ਹੈ, ਠੀਕ ਹੈ, ਵਹਾਂ ਪੇ ਬੈਕਟੀਰੀਆ ਜਲਦੀ ਉੱਗ ਸਕਦੇ ਹਾਂ, ਤੇ ਸਾਥ ਹੀ ਸਾਥ ਕਾਫੀ ਵਾਰਮ ਤੇ ਮੋਇਸਟ ਜਗ੍ਹਾ ਹੈ, ਵਹਾਂ ਪੇ ਵੀ ਬੈਕਟੀਰੀਆ ਜ਼ਿਆਦਾ ਉੱਗ ਸਕਦੇ ਹਾਂ, ਠੀਕ ਹੈ। ਤੋ ਪ੍ਰੋਬਲਮ ਜਿਨ ਲੋਕਾਂ ਕੋ ਮਸੂੜਾਂ ਦੀ ਬਿਮਾਰੀ ਹੈਗੀ ਉਹਨਾਂ ਦੇ ਵਿੱਚ ਤੇ ਇੰਪਲਾਂਟ ਤੇ ਇਨਫੈਕਸ਼ਨ ਦੇ ਰੇਟ ਬਹੁਤ ਹਾਈ ਹੈਗੇ। ਬਹੁਤ ਸਾਰੇ ਡੈਂਟਲ ਇੰਪਲਾਂਟ ਦੀ ਇਨਫੈਕਸ਼ਨ ਟ੍ਰੀਟ ਕਰਨੀ ਆ, ਐਂਡ ਸਪੈਸ਼ਲੀ ਉਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਨੇ ਆਪਣੇ ਰੰਗ ਢੰਗ ਨਹੀਂ ਚੇਂਜ ਕੀਤੇ ਹੋਏ, ਆਪਣਾ ਲਾਈਫ ਸਟਾਈਲ ਫੈਕਟਰ ਨਹੀਂ ਚੇਂਜ ਕੀਤਾ, ਉਹਨਾਂ ਨੇ ਦੰਦ ਕੱਢੇ ਤੇ ਡੈਂਟਲ ਇੰਪਲਾਂਟ ਲਗਾਏ, ਪਰ ਉਹ ਦਿਨ ਵਿੱਚ ਜ਼ਿਆਦਾ ਤੋਂ ਜ਼ਿਆਦਾ ਇੱਕ ਵਾਰੀ ਬ੍ਰਸ਼ ਕਰਦੇ, ਫਲੋਸਿੰਗ ਤੇ ਤੁਸੀਂ ਛੱਡ ਹੀ ਦਿਓ, ਉਹ ਫਲੋਸਿੰਗ ਤੇ ਕਦੇ ਕਰਦੇ ਹੀ ਨਹੀਂ, ਕਿਸੇ ਡੈਂਟਿਸਟ ਦੇ ਪਾਸ ਵੀ ਨਹੀਂ ਜਾਂਦੇ ਚੈੱਕਅਪ, ਰੈਗੂਲਰ ਚੈੱਕਅਪ ਦੇ ਵਾਸਤੇ। ਤੇ ਡੈਂਟਲ ਇੰਪਲਾਂਟ ਬਹੁਤ ਅੱਛੀ ਚੀਜ਼ ਹੈ ਔਰ ਬਹੁਤ ਅੱਛੀ ਰਿਪਲੇਸਮੈਂਟ ਆਪਸ਼ਨ ਹੈ, ਪਰ ਉਹਨਾਂ ਨੂੰ ਵੀ ਰੈਗੂਲਰ ਕੇਅਰ ਦੀ ਜ਼ਰੂਰਤ ਹੈ।
ਤੇ ਇੰਪਲਾਂਟਸ ਦਾ ਡਾਕਟਰ ਸਾਹਿਬ ਕਿੰਨਾ ਖਰਚਾ ਪੈ ਜਾਂਦਾ ਹੈ?
ਜੀ ਡਿਪੈਂਡ ਕਰਦਾ ਹੈ, ਕਿਉਂਕਿ 500 ਡਿਫਰੈਂਟ ਕੰਪਨੀਜ਼ ਹੈ ਜੀ ਡੈਂਟਲ ਇੰਪਲਾਂਟ ਦੀ, ਤੇ ਜੇ ਤੁਸੀਂ ਹਾਈ ਐਂਡ ਇੰਪਲਾਂਟ ਲਗਾਓ ਤੇ $5,000 ਕੇ ਕਰੀਬਨ ਲੱਗ ਸਕਦੇ ਹੋ। ਜੇ ਤੁਸੀਂ ਜੈਨਰਿਕ ਇੰਪਲਾਂਟ ਲਗਾਈਏ, ਜੇ ਤੁਸੀਂ ਨੋ ਨਾਟ ਵੈਰੀ ਹਾਈ ਰਿਪਿਊਟੇਬਲ ਕੰਪਨੀ, ਤੇ ਸਮ ਇੰਪਲਾਂਟ ਕੈਨ ਗੋ ਡਾਊਨ ਟੂ 3,000 ਐਸ ਵੈਲ ਜਾਂ 4,000 ਐਸ ਵੈਲ, ਬਟ ਮੈਨੂੰ ਇਹ ਲੱਗਦਾ ਹੈ ਕਿ ਇਹ ਤੇ ਬਹੁਤ ਹੀ ਇੱਕ ਆਰਬਿਟਰੀ ਤੁਸੀਂ ਕਹਿ ਸਕਦੇ ਹੋ ਫੀ ਸਟਰਕਚਰ ਹੈ, ਇਹ ਜ਼ਿਆਦਾ ਤੇ ਘੱਟ ਵੀ ਹੋ ਸਕਦਾ, ਕਿਉਂਕਿ ਜੇ ਤੁਹਾਡੀ ਹੱਡੀ ਗਲ ਗਈ ਹੈ ਤੇ ਹੱਡੀ ਨੂੰ ਉਗਾਉਣਾ ਪੈਂਦਾ ਬੋਨ ਆਗਮੈਂਟੇਸ਼ਨ ਕਰਕੇ, ਤੇ ਉਹਨਾਂ ਦਾ ਡਿਫਰੈਂਟ ਖਰਚ ਹੈਗਾ। ਜੇ ਤੁਹਾਡਾ ਸਟ੍ਰੇਟ ਫਾਰਵਰਡ ਕੇਸ ਹੈ ਤੇ ਉਹ ਡਿਫਰੈਂਟ ਖਰਚਾ ਹੈਗਾ।
ਜਿਵੇਂ ਤੁਸੀਂ ਪਹਿਲਾਂ ਐਕਸਪਲੇਨ ਕੀਤਾ ਕਿ ਜੇ ਮਸੂੜੇ ਖਰਾਬ ਨੇ ਤਾਂ ਦੰਦ ਆਪਣੇ ਆਪ ਨਿਕਲ ਹੀ ਜਾਣਗੇ, ਕਿਉਂਕਿ ਦੰਦ ਕਾਫੀ ਜ਼ਿਆਦਾ ਢਿੱਲੇ ਹੋ ਜਾਂਦੇ ਨੇ, ਹਨਾ, ਹਿੱਲਣ ਲੱਗ ਜਾਂਦੇ ਨੇ, ਸਪੋਰਟ ਨਹੀਂ ਰਹਿੰਦਾ। ਸੋ ਇਹਦਾ ਮਤਲਬ ਕਿ ਲੋਕੀ ਜ਼ਿਆਦਾਤਰ ਦੰਦਾਂ ਦੀ ਗੱਲ ਕਰਦੇ ਆ, ਪਰ ਲੱਗਦਾ ਹੈ ਕਿ ਮਸੂੜਿਆਂ ਦੀ ਜੋ ਸਾਂਭ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਦੰਦ ਵੀ ਠੀਕ ਤੇ ਸਿਹਤਮੰਦ ਰਹਿ ਸਕਣ।
ਹਾਂਜੀ, ਮੇਰੇ ਪਾਸ ਇੰਨੇ ਪੇਸ਼ੈਂਟ ਆਉਂਦੇ ਆ ਜਿਨ੍ਹਾਂ ਦੇ ਦੰਦ ਨੇ ਕੋਈ ਕੀੜਾ ਨਹੀਂ ਲੱਗਿਆ ਹੋਇਆ, ਫੇਰ ਵੀ ਉਹਨਾਂ ਦੇ ਦੰਦ ਹਿੱਲ ਰਹੇ ਹੁੰਦੇ ਆ ਤੇ ਮਸੂੜੋਂ ਵਿੱਚ ਸੂਜਨ ਹੁੰਦੀ ਹੈ ਤੇ ਕਾਫੀ ਪਰਸ ਨਿਕਲ ਰਹੀ ਹੁੰਦੀ ਹੈ, ਤੇ ਪ੍ਰੋਬਲਮ ਦੰਦਾਂ ਵਿੱਚ ਨਹੀਂ ਹੁੰਦੀ ਮਸੂੜਿਆਂ ਦੀ ਬਿਮਾਰੀ ਮੈਂ, ਪ੍ਰੋਬਲਮ ਤੇ ਮਸੂੜਾਂ ਤੇ ਹੱਡੀ ਦੀ ਹੁੰਦੀ ਹੈ। ਬ੍ਰਸ਼ਿੰਗ, ਫਲੋਸਿੰਗ, ਢੰਗ ਦਾ ਖਾਣਾ ਪੀਣਾ ਰਹਿਣਾ ਵੀ ਬਹੁਤ ਜ਼ਰੂਰੀ ਹੈ। ਤੁਹਾਨੂੰ ਹਾਈ ਓਮੇਗਾ 3 ਫੈਟੀ ਐਸਿਡ ਵਾਲਾ ਕੁਛ ਖਾਣਾ ਖਾਣਾ ਚਾਹੀਦਾ ਹੈ, ਜਿਸਨੇ ਕਿ ਅਖਰੋਟ ਆਉਂਦੇ ਹੈ, ਬਦਾਮ ਆਉਂਦੇ ਹੈ, ਹਰੀ ਸਬਜ਼ੀਆਂ ਆਉਂਦੀਆਂ, ਜਿਸ ਤਰ੍ਹਾਂ ਕਿ ਸਾਡਾ ਸਾਗ ਸਬਜ਼ੀ ਹੁੰਦੀ ਹੈ, ਬਹੁਤ ਫਾਇਦੇਮੰਦ ਹੁੰਦੇ ਹੈ। ਇਸੇ ਤਰ੍ਹਾਂ ਫਿਸ਼, ਸੈਲਮਨ ਬਹੁਤ ਅੱਛਾ ਹੁੰਦੇ ਹੈ। ਮੈਂ ਆਪਣੇ ਸ਼ਰੋਤਾਵਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਤੁਸੀਂ ਗੂਗਲ ਕਰ ਸਕਦੇ ਹੋ, ਤੁਸੀਂ ਟਾਈਪ ਕਰੋ ਓਮੇਗਾ 3 ਰਿਚ ਫੈਟੀ ਐਸਿਡ ਡਾਇਟ, ਤੇ ਤੁਹਾਨੂੰ ਬਹੁਤ ਸਾਰੇ ਐਗਜ਼ਾਮਪਲ ਮਿਲ ਜਾਣਗੇ। ਐਂਡ ਮੈਂ ਤਾਂ ਸਾਰੇ ਪੇਸ਼ੈਂਟਸ ਨੂੰ ਇਹ ਕਹਿੰਦੀ ਹਾਂ ਤੁਸੀਂ ਸਪਲੀਮੈਂਟ ਖਾ ਸਕਦੇ ਹੋ, ਪਰ ਬੈਟਰ ਇਹ ਹੋਗਾ ਕਿ ਤੁਸੀਂ ਲਾਈਫ ਸਟਾਈਲ ਚੇਂਜ ਕਰੋ। ਤੇ ਤੁਸੀਂ ਅਗਰ ਜਿਸ ਮਾਰਨਿੰਗ ਵਿੱਚ ਸੀਰੀਅਲ ਖਾਂਦੇ ਹੋ ਤੇ ਤੁਸੀਂ ਥੋੜੇ ਅਖਰੋਟ ਵਿੱਚ ਪਾ ਦਿਓ, ਜੇ ਤੁਸੀਂ ਸੂਪ ਪੀਂਦੇ ਹੋ ਤੁਸੀਂ ਕੇਲ ਦਾ ਸੂਪ ਬਣਾਓ, ਤੁਸੀਂ ਪਾਲਕ ਦਾ ਸੂਪ ਬਣਾਓ, ਜੇ ਤੁਸੀਂ ਫਿਸ਼ ਖਾਣਾ ਚਾਹੁੰਦੇ ਹੋ ਤੁਸੀਂ ਸੈਲਮਨ ਖਾਓ ਹਫਤੇ ਮੇ 4-5 ਵਾਰੀ, ਜੋ ਖਾਣ ਪੀਣ ਦਾ ਖਿਆਲ ਵੀ ਬਹੁਤ ਜ਼ਰੂਰੀ ਹੈ, ਪਰ ਉਸ ਤੇ ਜ਼ਿਆਦਾ ਵੀ ਤੁਸੀਂ ਆਪਣਾ ਬਰੱਸ਼ਿੰਗ ਤੇ ਫਲੋਸਿੰਗ ਦੇ ਉੱਤੇ ਜ਼ੋਰ ਪਾਓ।
ਡਾਕਟਰ ਕਟਾਰੀਆ, ਤੁਸੀਂ ਬਹੁਤ ਅੱਛੀ ਜਾਣਕਾਰੀ ਸਾਡੇ ਸਰੋਤਿਆਂ ਨੂੰ ਦਿੱਤੀ ਇਸ ਵਾਰ ਮਸੂੜਿਆਂ ਦੀ ਸਾਂਭ ਲਈ। ਆਪਣਾ ਟਾਈਮ ਕੱਢ ਕੇ ਤੁਸੀਂ ਸਾਡੇ ਨਾਲ ਗੱਲ ਕੀਤੀ, ਉਸ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਪ੍ਰੀਤੀ ਜੀ।